एक ओंकार सतनाम करता पुरख निर्भव निर्वैर अकाल मूर्त अजूनी सैपन गुर प्रसाद जप आदि सच जुगाद सच है भी सच नानक होसी भी सच। जी सारे कविश्वर ने बहुत सोहनी कविता पढ़ी है। महाराज जी गुरु नानक साहब जी भी अपने आप नू कविश्वर नानक कहे कविश्वर दुनिया नू दसन लई कि असी तो सिर्फ कवि हाँ दसवें पातशाह जी भी कबे उबाच बेनती चौपाई कबे उबाच कवि दे बाच कवि दे बचन कैसी कवि कवि बहुत उच्ची पदवी है महाराज जी और बख्शी ते बहुत सोहनिया कवितावां पढ़िया। ये रास्ता जो है क्योंकि सब तो महाराज जी कहते जन्म 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 रतन जन्म रतन मनुखा जन्म विच रतन जिन्हों मिल सकता इस जन्म विच आके एडा वड्डा रिवार्ड जदों कोई रेस होवे जां कोई खेड होवे ते प्राइज मिलता ना ते महाराज जी कहिंदे कि सारी दुनिया एक रेस लगी हुई है पर वो जन्म जन्म दा जो रतन है सब तो वड्डा हीरा इनाम वो नाम है ते ये जिन्ना ते बख्शिश होवे उन्हां नूं दिखाउंदा है रस्ता साडियां संगतां ते बहुत बख्शिश है जी गुरु नानक साहिब जी दी। ਇਹ ਮਨ ਨਾਲ ਸਮਝਣ ਦੀ ਗੱਲ ਨਹੀਂ ਹੁੰਦੀ ਜੋ ਸਾਹਿਬ ਸਿੰਘ ਜੀ ਫਿਕਰ ਕਰਦੇ ਰਹਿੰਦੇ ਦੁਨੀਆ ਨੂੰ ਮਨ ਨਾਲ ਸਮਝਾਉਣ ਦੀ ਉਹ ਕੋਈ ਮਤਲਬ ਹੀ ਨਹੀਂ ਹੈ ਉਹਨਾਂ ਗੱਲਾਂ ਦਾ। ਇਹ ਕਹਾਣੀ ਬਿਲਕੁਲ ਹੋਰ ਹੈ ਇਹ ਨਾ ਕਿਸੇ ਨੂੰ ਸਮਝਾਈ ਜਾ ਸਕਦੀ ਅਤੇ ਨਾ ਕੋਈ ਸਮਝ ਹੀ ਸਕ ਕਿਉਂਕਿ ਸਮਝਾਉਣਾ ਔਰ ਸਮਝਣਾ ਇਹ ਮਨ ਦੀ ਖੇਡ ਹੈ ਅਤੇ ਇਹ ਜੋ ਖੇਡ ਹੈ ਪਰਮਾਤਮਾ ਦੇ ਮਿਲਾਪ ਦੀ ਇਹ ਮਨ ਤੋਂ ਪਰਾਂ ਦੀ ਇਹ ਜਿਹਨੂੰ ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਏ। ਜਿਸ ਤਰ੍ਹਾਂ ਸੋਤਾ ਸਾਹਿਬ ਜੀ ਨੇ ਵੀ ਕਿਹਾ ਦੇਖੋ ਸਾਨੂੰ ਪਤਾ ਹੈ ਕਿ ਇਹਨਾਂ ਦਾ ਜੀਵਨ ਇੱਕ ਸਕਿੰਟ ਵਿੱਚ ਬਦਲਿਆ ਸੀ ਇੱਕ ਸਕਿੰਟ ਵਿੱਚ ਅਤੇ ਫਿਰ ਬਦਲਿਆ ਇਸ ਤਰ੍ਹਾਂ ਕਿ ਸਿੱਧਾ ਉਹਦੇ ਉਹਨਾਂ ਦੇ ਘਰ ਨੂੰ ਮੂੰਹ ਕਰ ਲਿਆ ਉਹਨਾਂ ਦੀ ਬਖਸ਼ਿਸ਼ ਨਾਲ ਤੇ ਇਹਨਾਂ ਨੇ ਕਿਹਾ ਸੀ ਕਿ ਬੋਰਾ ਜਿਹਾ ਹੋ ਗਿਆ ਲੱਗਦਾ। ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ ਜੋ ਆਪਾਂ ਗੁਰੂ ਸਾਹਿਬਾਂ ਦੀਆਂ ਸਾਖੀਆਂ ਸੁਣਦੇ ਹਾਂ, ਜਿਹੜੀਆਂ ਸਾਖੀਆਂ ਆਪਾਂ ਪਹਿਲੀ ਪਾਤਸ਼ਾਹੀ ਜੀ ਦੀਆਂ ਕਰਦੇ ਹਾਂ ਰੋਜ਼। ਇਹ ਭਾਈ ਬਾਲਾ ਜੀ ਕੋਲੋਂ ਗੁਰੂ ਅੰਗਦ ਦੇਵ ਜੀ ਹੋਰੀ ਖਡੂਰ ਸਾਹਿਬ, ਜੋ ਤਪ ਅਸਥਾਨ ਗੁਰਦੁਆਰਾ ਹੈ, ਉੱਥੇ ਸੁਣਿਆ ਕਰਦੇ ਸੀ। ਅਤੇ ਉੱਥੇ ਹੀ ਭਾਈ ਬਾਲਾ ਜੀ ਹੋਰਾਂ ਨੇ ਸਰੀਰ ਤਿਆਗਿਆ ਸੀ। ਉੱਥੇ ਉਹਨਾਂ ਦਾ ਉਹ ਅਸਥਾਨ ਵੀ ਹੈ, ਜਗ੍ਹਾ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਅਤੇ ਜਦੋਂ ਦੂਸਰੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਹੋਰਾਂ ਦੀਆਂ ਸਾਖੀਆਂ ਸੁਣਦੇ ਭਾਈ ਬਾਲਾ ਜੀ ਪਾਸੋਂ, ਅਤੇ ਪੈਰ ਪੈਰ 'ਤੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਗਦੇ ਵਗਣ ਲੱਗ ਪੈਂਦੇ। ਜਗਤ ਦੇ ਗੁਰੂ ਹਨ, ਜਗਤ ਦੇ ਗੁਰੂ, ਅਤੇ ਸਾਰਿਆਂ ਦੇ ਸਾਹਮਣੇ ਬੈਠ ਕੇ ਰੋ ਪੈਣਾ ਇਹ ਮਨ ਨਹੀਂ ਕਰ ਸਕਦਾ, ਕਿਉਂਕਿ ਮਨ ਦਾ ਫੀਲਡ ਨਹੀਂ। ਕਹਾਣੀ ਜਿਹਨੂੰ ਉਹ ਸਮਝਾਵੇ ਜੀ, ਮਹਾਰਾਜ ਜੀ ਕਹਿੰਦੇ ਜਿਹਨਾਂ ਦਿਖਾਵੇ ਵਾਟੜੀ ਤਿੰਨਾਂ ਭੁਲਾਵੇ, ਤਿੰਨਾਂ ਭੁਲਾਵੇ ਕੌਣ, ਜਿਹਨਾਂ ਨੂੰ ਆਪ ਰਸਤਾ ਜਿਹਨਾਂ ਦਿਖਾਵੇ ਵਾਟੜੀ ਤਿੰਨਾਂ ਭੁਲਾਵੇ ਕੌਣ, ਜਿਹਨਾਂ ਭੁਲਾਵੇ ਪੰਧ ਸਿਰ ਤਿੰਨਾਂ ਦਿਖਾਵੇ ਕੌਣ, ਅਤੇ ਜਿਹਨਾਂ ਨੂੰ ਉਹ ਮੁੱਢ ਤੋਂ ਹੀ ਰਸਤੇ ਤੋਂ ਖੁੰਝਾ ਦੇਵੇ ਉਹਨਾਂ ਨੂੰ ਰਸਤਾ ਕੌਣ ਦਿਖਾ ਸਕ। ਬਹੁਤ ਅਸਚਰਜ ਜਿਹੜੀਆਂ ਆਪਾਂ ਸਾਖੀਆਂ ਸੁਣਦੇ ਹਾਂ ਕਿ ਪਰ ਸਰਦੀ ਦੀ ਰੁੱਤ ਵਿੱਚ ਪੋਹ ਦੇ ਮਹੀਨੇ ਵਿੱਚ ਮਹਾਰਾਜ ਜੀ ਹੋਰੀ ਕਰਤਾਰਪੁਰ ਹਨ, ਪਹਿਲੀ ਪਾਤਸ਼ਾਹੀ ਅਤੇ ਨਾਲ ਉਦੋਂ ਅਜੇ ਗੁਰੂ ਸਾਹਿਬ ਨਹੀਂ ਬਣੇ ਸਨ, ਅਤੇ ਗੁਰੂ ਅੰਗਦ ਦੇਵ ਜੀ ਤੇ ਬਾਅਦ ਵਿੱਚ ਬਣਦੇ, ਪਰ ਉਦੋਂ ਅਜੇ ਗੁਰੂ ਨਹੀਂ ਸਨ ਬਣੇ। ਅਤੇ ਉਹਨਾਂ ਨੂੰ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਅੱਧੀ ਰਾਤ ਦਾ ਸਮਾਂ ਹੈ, ਬਾਹਰ ਧੁੰਦ ਪਈ ਹੋਈ ਹੈ ਬਹੁਤ ਜ਼ਿਆਦਾ, ਪੋਹ ਦਾ ਮਹੀਨਾ, ਅਤੇ ਕਹਿਣ ਲੱਗੇ ਕਿ ਬਾਹਰ ਬਹੁਤ ਸੋਹਣੀ ਧੁੱਪ ਚੜ੍ਹੀ ਹੈ, ਸਾਡੇ ਬਸਤਰ ਸਾਫ ਕਰਕੇ ਅਤੇ ਸੁੱਕਣੇ ਪਾ ਦਿਓ ਬਾਹਰ ਧੁੱਪੇ। ਅਤੇ ਉੱਠੇ ਗੁਰੂ ਅੰਗਦ ਦੇਵ ਜੀ, ਉਦੋਂ ਗੁਰੂ ਨਹੀਂ ਸਨ, ਬਸਤਰ ਸਾਫ ਕਰਕੇ ਮਹਾਰਾਜ ਜੀ ਹੋਰ ਆਉਂਦੇ ਅਤੇ ਬਾਹਰ ਰੱਸੀ ਉੱਪਰ ਖਿਲਾਰ ਦਿੱਤੇ। ਦਿਮਾਗ ਨਾਲ ਜੇ ਸੋਚਣ ਲੱਗ ਪਈਏ ਤਾਂ ਆਪਾਂ ਸੋਚਾਂਗੇ ਕਿ ਉਹਨਾਂ ਨੂੰ ਜ਼ਰੂਰ ਦਿਸਦਾ ਹੋਊ, ਪਤਾ ਹੋਊ, ਇਹ ਹੋ ਨਹੀਂ ਸਕਦਾ ਕਿ ਪਤਾ ਨਾ ਲੱਗਾ ਹੋਵੇ ਕਿ ਬਾਹਰ ਰਾਤ ਹੈ। ਉਸ ਤਰ੍ਹਾਂ ਹੀ ਉਹਨਾਂ ਵਿੱਚ ਨਿਮਰਤਾ ਇੰਨੀ ਸੀ ਕਿ ਉਹਨਾਂ ਨੇ ਹੁਕਮ ਹੀ ਮੰਨਣਾ ਹੈ, ਉਸ ਤਰ੍ਹਾਂ ਉਹਨਾਂ ਨੂੰ ਪਤਾ ਸੀ ਕਿ ਬਾਹਰ ਰਾਤ। ਜੇ ਇਸ ਤਰ੍ਹਾਂ ਨਹੀਂ ਹੁੰਦਾ, ਪਤਾ ਹੀ ਨਹੀਂ ਹੁੰਦਾ ਕਿ ਬਾਹਰ ਰਾਤ, ਸੁਰਤੀ ਸਾਰੀ ਦੀ ਸਾਰੀ ਗੁਰੂ ਉੱਤੇ ਟਿੱਕੀ ਹੁੰਦੀ ਹੈ, ਬਾਹਰ ਰਾਤ ਹੈ ਕਿ ਦਿਨ ਹੈ ਉਹਦੇ ਨਾਲ ਕੋਈ ਮਤਲਬ ਹੀ ਨਹੀਂ, ਉਹ ਪਿਆਰ ਇਹੋ ਜਿਹਾ ਹੈ। ਇਹ ਸਿਰਫ ਝੂਠਾ ਮੁੱਠਾ ਹੁਕਮ ਮੰਨਣ ਦੀ ਕਹਾਣੀ ਨਹੀਂ ਹੈ, ਉਹ ਤਾਂ ਦੁਨੀਆ ਵਾਲੇ ਮਨ ਨਾਲ ਵੀ ਕਰ ਸਕਦੇ ਹਨ ਕਿ ਠੀਕ ਹੈ ਦ੍ਰਿੜ ਹੋ ਕੇ ਰਹਿਣਾ ਜੀ, ਨਾ ਨਹੀਂ ਕਰਨੀ, ਉਹ ਤਾਂ ਕੋਈ ਵੀ ਕਰ ਸਕ, ਪਰ ਉਹ ਨਹੀਂ ਹੈ ਕਹਾਣੀ। ਕਹਾਣੀ ਗੁਰੂ ਮੁਰਸ਼ਿਦ 'ਤੇ ਇੰਨੀ ਸੁਰਤੀ ਟਿੱਕੀ ਰਹਿੰਦੀ ਕਿ ਬਾਹਰ ਦੁਨੀਆ ਹੁੰਦੀ ਹੋਈ ਵੀ ਨਹੀਂ ਹੁੰਦੀ, ਬਾਹਰ ਦੁਨੀਆ ਹੁੰਦੀ ਹੋਈ ਵੀ ਤੁਹਾਡੇ ਲਈ ਨਹੀਂ। ਤੁਹਾਨੂੰ ਨਹੀਂ ਪਤਾ ਕਿ ਬਾਹਰ ਦਿਨ ਹੈ ਕਿ ਰਾਤ ਹੈ, ਨਾ ਤੁਸੀਂ ਦੇਖਣ ਦੀ। ਤੁਹਾਡੀ ਸੁਰਤੀ ਉਹਨਾਂ ਦੇ ਚਰਨਾਂ 'ਚ ਹੈ ਅਤੇ ਅੰਦਰ ਹੈ, ਅੰਦਰ ਹੈ ਸੁਰਤੀ। ਅਤੇ ਪ੍ਰੇਮ ਜਿਨ੍ਹਾਂ ਨੂੰ ਉਹ ਬਖਸ਼ਿਸ਼ ਕਰਕੇ ਲਾਵੇ ਉਹੀ ਜਾਣ ਸਕਦੇ। ਇਹ ਮਨ ਦੀ ਕਹਾਣੀ ਬਿਲਕੁਲ ਨਹੀਂ, ਨਾ ਇਹ ਕਿਸੇ ਨੂੰ ਦੱਸਣ ਵਾਲੀ ਗੱਲ ਹੈ। ਇਹ ਤਾਂ ਜਿਹਨੂੰ ਉਹਨੇ ਲਾ ਦਿੱਤਾ ਲਾ ਦਿੱਤਾ, ਅਤੇ ਫਿਰ ਉਹ ਬਿਲਕੁਲ ਉਹਦੀ ਬੋਰਿਆਂ ਵਾਲੀ ਹਾਲਤ ਹੋ ਜਾਂਦੀ ਹੈ। ਜਿਸ ਤਰ੍ਹਾਂ ਬੋਰੇ ਨੂੰ ਨਹੀਂ ਪਤਾ ਹੁੰਦਾ ਕਿ ਧੁੰਦ ਪਈ ਹੋਈ ਹੈ, ਬੋਰਿਆਂ ਵਾਲੀ ਹਾਲਤ, ਬਾਹਰ ਵਾਲੀ ਜੋ ਸੁਰਤੀ ਹੈ ਉਹ ਬੋਰਿਆਂ ਵਾਲੀ ਹੋ ਜਾਂਦੀ ਹੈ। ਇਹ ਪਰਮਾਤਮਾ ਦਾ ਸੁਭਾਅ ਹੈ, ਉਹਦੇ ਨਾਲ ਇਹੋ ਜਿਹਾ ਪ੍ਰੇਮ ਪੈਂਦਾ ਹੈ ਕਿ ਕੁਛ ਪਤਾ ਨਹੀਂ ਲੱਗਦਾ। ਨਹੀਂ ਤਾਂ ਬੁੱਲੇ ਸ਼ਾਹ ਵਰਗੇ, ਬੁੱਲੇ ਸ਼ਾਹ ਦਾ ਗੁਰੂ ਮੁਰਸ਼ਿਦ ਸ਼ਾਹ ਇਨਾਇਤ ਨਾਰਾਜ਼ ਹੋ ਗਿਆ ਬੁੱਲੇ ਸ਼ਾਹ ਨਾਲ, ਅਤੇ ਮੰਨੇ ਹੀ ਨਾ। ਅਤੇ ਬੁੱਲੇ ਸ਼ਾਹ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ। ਫਿਰ ਜਿਹੜੀਆਂ ਬੀਬੀਆਂ ਡਾਂਸ ਨਾਚ ਕਰਨ ਦਾ ਧੰਦਾ ਕਰਦੀਆਂ ਸਨ, ਜਿਹੜਾ ਕਿ ਬਹੁਤ ਨੀਵਾਂ ਸਮਝਿਆ ਜਾਂਦਾ ਸੀ, ਉਹਨਾਂ ਬੀਬੀਆਂ ਕੋਲ ਜਾ ਕੇ ਨਾਚ ਸਿੱਖਣ ਜਾਇਆ ਕਰੇ ਕਿ ਮੈਂ ਆਪਣੇ ਗੁਰੂ ਨੂੰ ਇਸ ਤਰ੍ਹਾਂ ਨੱਚ ਕੇ ਦਿਖਾਊਂ ਅਤੇ ਚੱਲਾ ਜਿਹਾ ਲੱਗੂ ਅਤੇ ਉਹ ਹੱਸ ਪਊ ਅਤੇ ਮੇਰੇ ਨਾਲ ਮੰਨ ਜਾਊ। ਅਤੇ ਇਹ ਛੋਟੀ ਜਿਹੀ ਗੱਲ ਨਹੀਂ ਹੈ ਕਿ ਕਿਸੇ ਫਕੀਰ ਦਾ ਉਹਨਾਂ ਬੀਬੀਆਂ ਪਾਸ ਜਾ ਕੇ ਅਤੇ ਨਾਚ ਸਿੱਖਣਾ, ਬਹੁਤ ਵੱਡੇ ਜੇਰੇ ਦੀ ਗੱਲ ਹੈ। ਕਿੰਨੇ ਤਾਨੇ ਵੱਜਦੇ ਹੋਣਗੇ, ਕੋਈ ਆਖਦਾ ਹੋਏਗਾ ਬੁੱਲੇ ਸ਼ਾਹ ਤੂੰ ਹੈ ਅਸਲੀ ਫਕੀਰ, ਕੋਈ ਕੁਛ ਆਖਦਾ ਹੋਏਗਾ, ਪਰ ਉਹ ਕੀ ਜਾਣਨ ਕਿ ਕਹਾਣੀ ਹੈ ਕੀ, ਉਹ ਨਹੀਂ ਜਾਣ ਸਕਦਾ। ਜੋ ਤੁਹਾਡੇ ਅੰਦਰ ਅਸੀਂ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦਾ ਨਾਂ ਆਉਂਦਿਆਂ ਹੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ। ਇਹੀ ਬਖਸ਼ਿਸ਼ ਹੈ ਵੱਡੀ ਤੋਂ ਵੱਡੀ, ਇਹੀ ਉਸਦੇ ਪ੍ਰੇਮ ਦੇ ਹੰਝੂ, ਇਹਨਾਂ ਵਿੱਚ ਹੀ ਉਹ ਆਪ ਸਮੋਇਆ ਹੋਇਆ ਹੈ। ਉਹ ਆਖਦਾ ਹੈ ਵਿਛੋੜੇ ਵਿੱਚ ਤੂੰ ਹੀ ਨਹੀਂ ਰੋ ਰਿਹਾ, ਅਸੀਂ ਵੀ ਰੋ ਰਹੇ। ਇੱਕ ਵਾਰ ਬਾਬਾ ਜੀ ਹੁਣੇ ਜਦੋਂ ਪਹਿਲੀ ਵਾਰ ਕੈਨੇਡਾ ਆਏ ਤੇ ਇੱਥੇ ਅਮਰਜੀਤ ਸਿੰਘ ਪਾਸ ਆਏ, ਤੇ ਫਿਰ ਟੋਰਾਂਟੋ ਗਿਆਨੀ ਜੀ ਹੋਰਾਂ ਨੂੰ ਮਿਲਣ ਆਏ, ਤੇ ਉੱਥੇ ਇੱਕ ਹਫ਼ਤਾ ਰਹੇ, ਤੇ ਐਸੀ ਖਿੱਚ ਪਾਈ ਕਿ ਜਿਸ ਦਿਨ ਜਾਣਾ ਸੀ ਅਸੀਂ ਉਹਨਾਂ ਦੇ ਜੀ ਕਦੀ ਸਾਹਮਣੇ ਨਹੀਂ ਸੀ ਬੈਠਦੇ ਹੁੰਦੇ, ਡਰਦੇ ਸਾਂ ਕਿ ਨੀਚ ਹਾਂ, ਅਸੀਂ ਸੰਗਤ ਦੇ ਪਿੱਛੇ ਬੈਠਣਾ। ਅਤੇ ਜਿੱਦਣ ਜਾਣਾ ਸੀ ਤੇ ਸਾਨੂੰ ਬਹੁਤ ਰੋਣ ਆਈ ਜਾਵੇ, ਅਤੇ ਸਾਡੇ ਵੱਲ ਦੇਖ ਕੇ ਉਹ ਵੀ ਰੋ ਪਏ। ਅਤੇ ਇੱਕ ਮਾਤਾ ਜੀ ਸੰਗ ਚ ਉੱਠ ਕੇ ਅਤੇ ਬਾਬਾ ਜੀ ਹੋਰਾਂ ਕੋਲ ਆ ਗਏ, ਉਹਨਾਂ ਕੋਲ ਬੇਨਤੀ ਕਰਨੀ ਸੀ, ਅਤੇ ਉਹ ਵੀ ਆ ਕੇ ਰੋਣ ਲੱਗ ਪਈ, ਉਹਨੂੰ ਆਪਣਾ ਦੁੱਖ ਸੀ ਕੋਈ। ਬਾਬਾ ਜੀ ਕਹਿੰਦੇ ਅਸੀਂ ਤੇਰੇ ਰੋਣ ਨੂੰ ਕੀ ਕਰੀਏ, ਅਸੀਂ ਤਾਂ ਆਪ ਰੋਣ ਪਏ। ਇਹ ਕਹਾਣੀ ਕਹਿਣ ਸੁਣ ਤੋਂ ਪਰਾਂ ਹੈ, ਪਰਾਂ ਹੈ, ਪਰਾਂ ਹੈ। ਤੇ ਫਿਰ ਪਿਆਰ ਪਿਆਰ ਵਿੱਚ ਪੜ੍ਹਦੇ ਜੀ ਦੋ ਲਾਈਨਾਂ ਜੋ ਅਸੀਂ ਵੀ ਉਹਨਾਂ ਨੂੰ ਪੜ੍ਹੀਆਂ ਸੀ। ਏਅਰਪੋਰਟ 'ਤੇ ਛੱਡਣ ਜਾਂਦੇ ਸੀ ਉਹਨਾਂ ਨੂੰ, ਅਤੇ ਰਸਤੇ ਵਿੱਚ ਕਾਰ ਵਿੱਚ ਅਸੀਂ ਉਹਨਾਂ ਲਈ ਪੜ੍ਹੀਆਂ। ਆਪਾਂ ਪੜ੍ਹਦੇ ਸਨ ਸਹਿਬਾ ਫੇਰ ਕਦੋਂ ਆਏਗਾ ਜ਼ਰੂਰ ਦੱਸ ਜਾ, ਸਹਿਬਾ ਫੇਰ ਕਦੋਂ ਆਏਗਾ ਜ਼ਰੂਰ ਦੱਸ
ਜਾ,
ਸਹਿਬਾ ਫੇਰ ਕਦੋਂ ਆਏਗਾ ਜ਼ਰੂਰ ਦੱਸ ਜਾ, ਸਹਿਬਾ ਫੇਰ ਕਦੋਂ ਆਏਗਾ ਜ਼ਰੂਰ ਦੱਸ ਜਾ। ਅਤੇ ਅਸੀਂ ਸੋਚਿਆ ਕਿ ਸਾਡੇ ਕੋਲੋਂ ਪਤਾ ਨਹੀਂ ਕਿਉਂ ਚੱਲੇ। ਇਹ ਨਹੀਂ ਹੁੰਦਾ ਕਿ ਇਹਨਾਂ ਦੀ ਟਿਕਟ ਹੀ ਇੰਨੇ ਚਿਰ ਦੀ ਸੀ, ਜਾਣਾ ਪੈਣਾ ਨਹੀਂ। ਉਹ ਮਨ ਦੀਆਂ ਖੇਡਾਂ ਹਨ। ਅਸੀਂ ਸੋਚਿਆ ਕੋਈ ਕਸੂਰ ਸਾਡੇ ਕੋਲੋਂ ਹੋ ਗਿਆ ਹੋਣਾ ਜਿਹੜਾ ਚੱਲੇ ਚੱਲੇ। ਸਾਡਾ ਜਾਂਦਾ ਹੋਇਆ ਕੋਈ ਤੇ ਕਸੂਰ ਦੱਸ ਜਾ, ਸਾਡਾ ਜਾਂਦਾ ਹੋਇਆ ਕੋਈ ਤੇ ਕਸੂਰ ਦੱਸ
ਜਾ,
ਸਾਡਾ ਜਾਂਦਾ ਹੋਇਆ ਕੋਈ ਤੇ ਕਸੂਰ ਦੱਸ ਜਾ, ਸਾਡਾ ਜਾਂਦਾ ਹੋਇਆ ਕੋਈ ਤੇ ਕਸੂਰ ਦੱਸ
ਜਾ।
ਦੇਖਣ ਵਾਲਿਆਂ ਨੂੰ ਚੱਲੇ ਲੱਗੋਗੇ, ਹੋ ਹੀ ਚੱਲੇ ਜਾਂਦੇ। ਇਹ ਜੋ ਸੰਗਤ ਹੈ ਸਾਡੀ, ਸਾਰੇ ਜਿੰਨੇ ਵੀ ਸੰਤ ਮਹਾਂਪੁਰਸ਼ ਆਉਂਦੇ ਅਤੇ ਸਾਰੇ ਇੱਕ ਗੱਲ, ਹਰ ਇੱਕ ਦੇ ਮੂੰਹ ਇਹ ਗੱਲ ਨਿਕਲਦੀ ਜੀ ਕਿ ਇਹੋ ਜਿਹੀ ਸੰਗਤ ਕਿਤੇ ਨਹੀਂ। ਉਹ ਪੀਰ ਚੰਨ ਪੀਰ ਜੀ ਜੋ ਸਾਈ ਮੀਆਂ ਮੀਰ ਜੀ ਦੀ ਗੱਦੀ 'ਤੇ ਹਨ, ਉਹ ਵੀ ਜਦੋਂ ਬਾਬਾ ਜੀ ਹੋਰਾਂ ਦੀ ਬਰਸੀ 'ਤੇ ਆਏ ਅਤੇ ਬਾਅਦ ਵਿੱਚ ਕਹਿਣ ਲੱਗੇ ਜੀ ਅਸੀਂ ਕੋਈ ਸਿੱਖ ਧਰਮ ਦਾ ਵੱਡਾ ਸਥਾਨ ਨਹੀਂ ਛੱਡਿਆ ਜੀ ਦੇ ਦਰਸ਼ਨ ਨਾ ਕੀਤੇ ਹੋਣ, ਪਰ ਜਿਸ ਤਰ੍ਹਾਂ ਦੀ ਸੰਗਤ ਇੱਥੇ ਦੇਖੀ ਹੈ ਸਾਰੀ ਦੁਨੀਆ 'ਚ ਨਹੀਂ ਕਿਤੇ। ਇਹ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਉਹਨਾਂ ਦੀ ਬਖਸ਼ਿਸ਼, ਅਤੇ ਆਪਾਂ ਉਹਨਾਂ ਦਾ ਕਰਜ਼ਾ, ਬਹੁਤ ਵੱਡਾ ਕਰਜ਼ਾ ਹੈ ਜੀ ਆਪਣਾ, ਆਪਣੇ ਸਿਰ ਉਹਨਾਂ ਦਾ। ਅਤੇ ਫਿਕਰ ਰਹਿੰਦਾ ਹੈ ਕਿ ਕਿੰਝ ਉਤਾਰਾਂਗੇ, ਉਤਾਰਨ ਦਾ ਕੋਈ ਤਰੀਕਾ ਨਹੀਂ ਹੈ। ਜੋ ਕੁਛ ਵੀ ਆਪਣੇ ਪਾਸ ਹੈ ਸਭ ਕੁਛ ਉਹਨਾਂ ਨੇ ਦਿੱਤਾ ਹੈ, ਆਪਣੇ ਕੋਲ ਕੁਛ ਵੀ ਨਹੀਂ ਹੈ ਉਹਨਾਂ ਨੂੰ।